ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖ਼ਬਰਾਂ ਵਿੱਚ, ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਨ ਨੇ ਕੋਵਿਡ-19 ਕੇਸਾਂ ਦੀ ਗਿਰਾਵਟ ਲਈ ਆਪਣੀ ਤਿਆਰ ਕੀਤੀ ਗਈ ਨੀਤੀ ਨੂੰ ਦੱਸਿਆ ਸਹੀ। ਆਸਟ੍ਰੇਲੀਆ ਕੋਰੋਨਾ ਵਾਇਰਸ ਦੇ ਦਬਾਅ ਕਾਰਨ UK ਤੋਂ ਆਉਣ ਵਾਲੀਆਂ ਉਡਾਨਾਂ 'ਤੇ ਨਹੀਂ ਲਗਾਏਗਾ ਪਾਬੰਦੀ। ਅਤੇ ਖੇਡਾਂ ਵਿੱਚ, ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਉਸਦੀ ਪਿੱਠ ਦੀ ਸੱਟ ਬਾਕਸਿੰਗ ਡੇ ਟੈਸਟ ਲਈ ਉਸਦੀ ਫਾਰਮ ਵਿੱਚ ਨਹੀਂ ਬਣੇਗੀ ਰੁਕਾਵਟ। ਪਿਆਰੇ ਦੋਸਤੋ, SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਨ ਦਾ ਕਹਿਣਾ ਹੈ ਕਿ ਉਹ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆਉਣ ਵਾਲੇ ਰੁਝਾਨ ਤੋਂ ਕਾਫ਼ੀ ਖੁਸ਼ ਹੈ, ਅਤੇ ਨਾਲ ਹੀ ਕਿਹਾ ਕਿ ਕੇਸਾਂ ਦੀ ਗਿਰਾਵਟ ਲਈ ਤਿਆਰ ਕੀਤੀ ਗਈ ਉਹਨਾਂ ਦੀ ਨੀਤੀ ਸਹੀ ਸਾਬਿਤ ਹੋ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਸਿਰਫ 8 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 7 ਕੇਸ ਸਿੱਧੇ ਤੌਰ 'ਤੇ ਉੱਤਰੀ ਬੀਚ ਦੇ ਕੇਸਾਂ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ ਹੁਣ 90 ਤੱਕ ਪਹੁੰਚ ਗਈ ਹੈ। 8ਵਾਂ ਕੇਸ ਮਰੀਜ਼ਾਂ ਨੂੰ ਹੋਟਲ ਦੇ ਕੁਆਰੰਟੀਨ ਵਿੱਚ ਲਿਜਾਣ ਵਾਲੀ ਇੱਕ ਨਰਸ ਦਾ ਹੈ। ਮਿਸ ਬੇਰੇਜਿਕਲੀਨ ਦਾ ਕਹਿਣਾ ਹੈ ਕਿ ਹਾਲਾਂਕਿ ਸਥਿਤੀ ਅਸਥਿਰ ਬਣੀ ਹੋਈ ਹੈ, ਪਰ ਲਾਗ ਦੇ ਕੇਸਾਂ ਵਿੱਚ ਰੋਜ਼ਾਨਾ ਦੀ ਗਿਰਾਵਟ ਕਾਫ਼ੀ ਉਤਸ਼ਾਹਜਨਕ ਹੈ।
Volatility is there and you might have low case numbers one day and they might creep back up, but I'd much rather be hovering where we are now than where we were 2 or 3 days ago. So it does give me a degree of comfort that now we're hovering around, you know, single digit numbers as opposed to mid-teens or 20s or 30s. But certainly it's volatile and we have to look at the situation as it evolves.
ਨਿਊ ਸਾਊਥ ਵੇਲਸ ਵਿੱਚ ਕੋਰੋਨਾ ਵਾਇਰਸ ਹੌਟਸਪੌਟਸ ਲਈ ਕੰਟੈਕਟ ਟਰੇਸਿੰਗ ਦੀ ਸੂਚੀ ਵਿੱਚ 50 ਨਵੇਂ ਸਥਾਨ ਸ਼ਾਮਿਲ ਕੀਤੇ ਗਏ ਹਨ। ਨਿਊ ਸਾਊਥ ਵੇਲਸ ਦੇ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਇਸ ਸੂਚੀ ਵਿੱਚ ਉੱਤਰੀ ਸਮੁੰਦਰੀ ਤੱਟਾਂ ਤੋਂ ਇਲਾਵਾ ਸਿਡਨੀ ਦੀਆਂ ਹੋਰ ਕਈ ਥਾਵਾਂ ਵੀ ਸ਼ਾਮਲ ਹਨ।
It is rapidly changing. We're taking a very low threshold for listing those venues. So please keep alert and share that information with your friends as well. We are concerned particularly about transmission events that are occurring outside the northern beaches because residents in those areas are not subject to the same lockdown provisions as in the northern beaches.
ਫੈਡਰਲ ਸਰਕਾਰ ਦੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹਨਾਂ ਦੇ ਚੀਫ ਆਫ ਸਟਾਫ ਅਤੇ ਮੀਡੀਆ ਸਲਾਹਕਾਰ ਤੇ ਸਿਡਨੀ ਦੀ ਇੱਕ ਵਾਇਰਸ ਹੌਟਸਪੌਟ ਵਾਲੀ ਜਗ੍ਹਾ ਤੇ ਸ਼ਿਰਕਤ ਕਰਨ ਤੋਂ ਬਾਅਦ ਕੋਵਿਡ-19 ਦੇ ਟੈਸਟ ਵਿੱਚ ਨੈਗੇਟਿਵ ਨਤੀਜੇ ਸਾਹਮਣੇ ਆਏ ਹਨ। ਇੱਕ ਪਲਾਈ ਸਟਰੀਟ 'ਤੇ ਬਣੀ ਇੱਕ ਵਿਸ਼ਾਲ ਇਮਾਰਤ ਵਿੱਚ ਕਾਮਨਵੈਲਥ ਪਾਰਲੀਮੈਂਟ ਦੇ ਦਫ਼ਤਰ ਸਮੇਤ ਕਈ ਤਰ੍ਹਾਂ ਦੇ ਕਾਰਜ ਸਥਾਨ ਬਣੇ ਹੋਏ ਹਨ। ਸ਼੍ਰੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹਨਾਂ ਦੇ ਦਫ਼ਤਰ ਦਾ ਸਾਰਾ ਸਟਾਫ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਪਾਇਆ ਗਿਆ ਹੈ।
I'm not aware of everyone who was in the building. It's a very big building. There are more than 20 floors in the building. Everyone in my office who was there has been tested and been found to be negative.
ਆਸਟ੍ਰੇਲੀਆਈ ਅੰਟਾਰਕਟਿਕ ਡਿਵੀਜ਼ਨ ਦਾ ਕਹਿਣਾ ਹੈ ਕਿ ਉਹ ਅੰਟਾਰਕਟਿਕਾ ਦੇ 36 ਚਿਲੀਅਨ ਵਾਸੀਆਂ ਦੇ ਕੋਵਿਡ-19 ਲਾਗ ਦੇ ਪੋਜ਼ਿਟਿਵ ਨਤੀਜਿਆਂ ਵਾਲੀ ਰਿਪੋਰਟ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚਿਲੀ ਦੇ ਸਥਾਨਕ ਮੀਡੀਆ ਦੇ ਅਨੁਸਾਰ ਇਹ ਲੋਕ ਚਿਲੀਅਨ ਆਰਮੀ ਬੇਸ ਦੇ ਨਾਲ ਜੁੜੇ ਹੋਏ ਹਨ, ਜੋ ਕਿ ਪੱਛਮੀ ਅੰਟਾਰਕਟਿਕਾ ਦੇ ਉੱਤਰੀ ਸਿਰੇ 'ਤੇ ਸਥਿਤ ਹੈ। ਇਹ ਪੂਰਬੀ ਅੰਟਾਰਕਟਿਕਾ ਵਿੱਚ ਆਸਟ੍ਰੇਲੀਆ ਦੇ ਠਿਕਾਣਿਆਂ ਤੋਂ ਕਾਫ਼ੀ ਦੂਰ ਹੈ, ਜਿੱਥੇ ਕਿ ਇਸ ਮੌਸਮ ਵਿੱਚ ਤਕਰੀਬਨ 250 ਦੇ ਕਰੀਬ ਲੋਕਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਚਿਲੀ ਦੇ ਦੂਤਾਵਾਸ ਨਾਲ ਇਸ ਗੱਲ ਦੀ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਚੀਫ ਮੈਡੀਕਲ ਆਫਿਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਦਬਾਅ ਕਾਰਨ UK ਤੋਂ ਆਉਣ ਵਾਲੀਆਂ ਉਡਾਨਾਂ 'ਤੇ ਪਾਬੰਦੀ ਲਗਾਉਣ ਲਈ ਸਰਹੱਦੀ ਪ੍ਰਬੰਧਾਂ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਵਿਡ-19 ਦੀ ਨਵੀਂ ਕਿਸਮ ਦੇ ਮੌਜੂਦਾ ਸਬੂਤਾਂ 'ਤੇ ਬੜੇ ਹੀ ਧਿਆਨ ਨਾਲ ਵਿਚਾਰ ਕੀਤਾ ਗਿਆ ਹੈ।
There's no evidence at the moment that it has any effect on the severity of the illness from the virus. There is no evidence at the moment that it interferes with the vaccine. There is no evidence at the moment that it interferes with diagnostic tests. So that's the truth of it. We're obviously looking closely, but at the moment there's no need for this to be a cause of us changing any of our arrangements here in Australia or to be concerned about people coming from the UK.
ਵਿਕਟੋਰੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਊ ਸਾਊਥ ਵੇਲਸ ਦੇ ਕੋਵਿਡ-19 ਹੌਟਸਪੌਟ ਤੇ ਜਾਣ ਵਾਲੇ ਲਗਭਗ 300 ਲੋਕਾਂ ਦੀ ਪਛਾਣ ਕੀਤੀ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਡਿਪਟੀ ਸੈਕਟਰੀ ਜਰੋਮ ਵਾਇਮਾਰ ਨੇ ਇਸ ਗਿਣਤੀ ਵਿੱਚ ਵਾਧਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
At this point in time, we're dealing with a total of 300 identified close contacts from the New South Wales cluster. When I say close contacts, these are people who we know have been in either the red zone or in the amber zone and who we are continuing to pursue in terms of testing results and isolation requirements. I expect that number to grow over the coming days as we get test results for the remaining returning travellers.
ਹਾਲ ਹੀ ਵਿੱਚ ਸਿਡਨੀ ਦੇ ਉੱਤਰੀ ਬੀਚਾਂ ਤੋਂ ਵਿਕਟੋਰੀਆ ਵਾਪਸ ਪਰਤੇ ਇੱਕ ਟੀਨੇਜਰ ਦੇ ਕੋਵਿਡ-19 ਦੇ ਪੋਜ਼ਿਟਿਵ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਕਰੀਬੀ ਸੰਪਰਕਾਂ ਲਈ ਰੈਪਿਡ ਰਿਸਪੌਂਸ ਟੈਸਟਿੰਗ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਮਾਰਟਿਨ ਫੌਲੀ ਦਾ ਕਹਿਣਾ ਹੈ ਕਿ ਕਮਿਊਨਿਟੀ ਐਕਸਪੋਜ਼ਰ ਕਾਫੀ ਸੀਮਤ ਹੈ ਕਿਉਂਕਿ 15 ਸਾਲਾ ਲੜਕੀ ਕੋਵਿਡ-19 ਟੈਸਟ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿ ਰਹੀ ਸੀ। ਪੱਛਮੀ ਆਸਟ੍ਰੇਲੀਆ ਕ੍ਰਿਸਮਸ ਦਿਵਸ ਤੋਂ ਦੱਖਣੀ ਆਸਟ੍ਰੇਲੀਆ ਦੇ ਨਾਲ ਕੁਆਰੰਟੀਨ ਮੁਕਤ ਯਾਤਰਾ ਦੁਬਾਰਾ ਸ਼ੁਰੂ ਕਰ ਦੇਵੇਗਾ। WA ਦੇ ਪ੍ਰੀਮੀਅਰ ਮਾਰਕ ਮੈਕਗਾਵਨ ਦਾ ਕਹਿਣਾ ਹੈ ਕਿ ਇਹ ਤਾਰੀਖ ਦੱਖਣੀ ਆਸਟ੍ਰੇਲੀਆ ਦੇ ਭਾਈਚਾਰੇ ਵਿੱਚ 28 ਦਿਨਾਂ ਲਈ ਲਾਗ ਦਾ ਕੋਈ ਵੀ ਕੇਸ ਨਾ ਆਉਣ ਵਾਲੇ ਸਮੇਂ ਦੇ ਨਾਲ ਮੇਲ ਖਾਂਦੀ ਹੈ। ਉਹਨਾਂ ਪਰਥ ਦੇ ਰੇਡੀਓ 6 PR ਨੂੰ ਦੱਸਿਆ ਕਿ ਉਹ ਨਿਊ ਸਾਊਥ ਵੇਲਸ ਵਿੱਚ ਕੇਸਾਂ ਦੀ ਗਿਣਤੀ ਘੱਟ ਹੋਣ ਬਾਰੇ ਸੁਣ ਕੇ ਕਾਫ਼ੀ ਖੁਸ਼ ਹਨ, ਪਰ ਉੱਥੋਂ ਦੇ ਵਸਨੀਕਾਂ ਲਈ ਸਰਹੱਦ ਦੁਬਾਰਾ ਖੋਲ੍ਹਣ ਬਾਰੇ ਵਿਚਾਰ ਕਰਨਾ ਵੀ ਅਜੇ ਜਲਦੀ ਹੈ।
I'm very pleased for New South Wales and very pleased for all the people who were at risk. But, they're not out of the woods yet. We have to be very careful. And you just don't know if it got out anywhere else at this point in time. They've had a lot of testing, not many cases, which is a great sign, but we just will be careful.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਗਲੋਬਲ ਚੁਣੌਤੀਆਂ ਦਾ ਹੱਲ ਕਰਨ ਦੀ ਅਗਵਾਈ ਅਤੇ ਆਸਟ੍ਰੇਲੀਆ ਅਤੇ ਸੰਯੁਕਤ ਰਾਜ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਅਮਰੀਕੀ ਸੈਨਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼੍ਰੀ ਮੋਰਿਸਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਨਾਮ ਲੈਂਦਿਆਂ ਲੀਜਨ ਆਫ ਮੈਰਿਟ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਨਾਮਜ਼ਦ ਕੀਤਾ ਸੀ। ਅਮਰੀਕਾ ਵਿੱਚ ਆਸਟ੍ਰੇਲੀਆ ਦੇ ਰਾਜਦੂਤ ਆਰਥਰ ਸਿਨੋਡੀਨੋਸ ਨੇ ਸ਼੍ਰੀ ਮੋਰਿਸਨ ਦੀ ਤਰਫੋਂ ਪੁਰਸਕਾਰ ਨੂੰ ਸਵੀਕਾਰ ਕੀਤਾ। ਇਸ ਤੋਂ ਪਹਿਲਾਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਾਬਰਟ ਮੈਨਜ਼ਿਸ, ਆਰਮੀ ਦੇ ਸਾਬਕਾ ਮੁਖੀ ਐਂਗਸ ਕੈਂਬਲ ਅਤੇ ਡੇਵਿਡ ਮੋਰਿਸਨ ਅਤੇ ਰੱਖਿਆ ਫੋਰਸ ਦੇ ਸਾਬਕਾ ਮੁਖੀ ਅਤੇ ਮੌਜੂਦਾ ਗਵਰਨਰ ਜਨਰਲ ਡੇਵਿਡ ਹਾਰਲੀ ਦਾ ਨਾਮ ਸ਼ਾਮਿਲ ਸੀ। ਸਾਡੇ ਸੌਰਮੰਡਲ ਦੇ ਦੋ ਸਭ ਤੋਂ ਵੱਡੇ ਗ੍ਰਹਿ ਮੱਧ ਯੁੱਗ 1623 ਤੋਂ ਬਾਅਦ ਪਹਿਲੀ ਵਾਰ ਇੱਕ ਦੂਜੇ ਦੇ ਕਾਫ਼ੀ ਨੇੜੇ ਆ ਗਏ ਹਨ। ਖਗੋਲ ਵਿਗਿਆਨ ਵਿੱਚ ਇਸ ਘਟਨਾ ਨੂੰ ਕ੍ਰਿਸਮਸ ਸਟਾਰ ਵਜੋਂ ਜਾਣਿਆ ਜਾਂਦਾ ਹੈ। ਇਹ ਕੋਈ ਅਸਲ ਤਾਰਾ ਨਹੀਂ ਹੈ, ਬਲਕਿ ਸ਼ਨੀ ਅਤੇ ਇੰਦਰ ਗ੍ਰਹਿ ਇੱਕ ਦੂਜੇ ਤੋਂ ਸਿਰਫ 0.1 ਡਿਗਰੀ ਦੀ ਦੂਰੀ 'ਤੇ ਹਨ, ਜਿਸ ਕਰਕੇ ਇਹ ਇੱਕੋ ਹੀ ਚਮਕਦਾਰ ਤਾਰੇ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਪਰਥ ਆਬਜ਼ਰਵੇਟਰੀ ਦੇ ਮੈਥਿਊ ਵੁੱਡਸ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਲਈ ਅਜੇ ਵੀ ਇਸ ਘਟਨਾ ਨੂੰ ਆਸਟ੍ਰੇਲੀਆ ਭਰ ਵਿੱਚ ਦੇਖਿਆ ਜਾ ਸਕਦਾ ਹੈ, ਪਰ ਇਹ ਨਜ਼ਾਰਾ ਬੀਤੀ ਰਾਤ 21 ਦਸੰਬਰ ਨੂੰ ਸੱਚਮੁੱਚ ਹੀ ਸ਼ਾਨਦਾਰ ਸੀ।
If you're in the southern hemisphere, we need to look west and best after sunset. Just being able to see kids and adults look at Jupiter and especially Saturn and just go, wow, and oh, there's the rings. It just gives you a really good boost.
ਤੇ ਹੁਣ ਸਮਾਂ ਹੈ ਅੱਜ ਦੇ ਖੇਡ ਸਮਾਚਾਰ ਦਾ। ਕ੍ਰਿਕਟ ਵਿੱਚ ਸਟੀਵ ਸਮਿਥ ਦਾ ਕਹਿਣਾ ਹੈ ਕਿ ਉਸਨੂੰ ਪੂਰਾ ਭਰੋਸਾ ਹੈ ਕਿ ਉਸਦੀ ਪਿੱਠ ਦੀ ਸ਼ਿਕਾਇਤ ਉਸਨੂੰ ਭਾਰਤ ਖਿਲਾਫ ਬਾਕਸਿੰਗ ਡੇ ਟੈਸਟ ਵਿੱਚ ਆਪਣਾ MCG ਰਿਕਾਰਡ ਬਣਾਉਣ ਲਈ ਰੁਕਾਵਟ ਨਹੀਂ ਬਣੇਗੀ। ਸਾਬਕਾ ਕਪਤਾਨ ਨੂੰ ਐਡੀਲੇਡ ਵਿੱਚ ਪਹਿਲੇ ਟੈਸਟ ਮੈਚ ਦੌਰਾਨ ਸੱਟ ਲੱਗਣ ਕਾਰਨ ਮੈਚ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ ਸੀ। ਸਮਿਥ ਦਾ ਕਹਿਣਾ ਹੈ ਕਿ ਉਹ ਪਹਿਲਾਂ ਕਾਫ਼ੀ ਡਰਿਆ ਹੋਇਆ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਓਪਨਰ ਖਿਡਾਰੀ ਵਜੋਂ ਆਪਣਾ ਸਥਾਨ ਗਵਾ ਬੈਠੇਗਾ, ਪਰ ਬਾਕਸਿੰਗ ਡੇ ਟੈਸਟ ਤੋਂ 4 ਦਿਨ ਪਹਿਲਾਂ ਹੀ ਸਮਿਥ ਦਾ ਕਹਿਣਾ ਹੈ ਕਿ ਉਹ ਪਿੱਠ ਦੇ ਮੁੱਦੇ ਨਾਲ ਨਜਿੱਠ ਸਕਦਾ ਹੈ। ਅੱਜ ਦੀ ਕਰੰਸੀ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 75 ਸੈਂਟ, ਭਾਰਤ ਵਿੱਚ 55 ਰੁਪਏ 81 ਪੈਸੇ ਅਤੇ ਪਾਕਿਸਤਾਨ ਵਿੱਚ 121 ਰੁਪਏ 32 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਸਮਾਂ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਅਨੁਸਾਰ ਪਰਥ ਬਹੁਤ ਜ਼ਿਆਦਾ ਗਰਮੀ ਅਤੇ ਧੁੱਪ, ਤਾਪਮਾਨ 39 ਡਿਗਰੀ। ਐਡੀਲੇਡ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 25 ਡਿਗਰੀ। ਮੈਲਬਰਨ ਹਲਕਾ ਮੀਂਹ, ਤਾਪਮਾਨ 20 ਡਿਗਰੀ। ਹੋਬਾਰਟ ਹਲਕਾ ਮੀਂਹ, ਤਾਪਮਾਨ 21 ਡਿਗਰੀ। ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 25 ਡਿਗਰੀ। ਸਿਡਨੀ ਜ਼ਿਆਦਾਤਰ ਧੁੱਪ, ਤਾਪਮਾਨ 26 ਡਿਗਰੀ। ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ 33 ਡਿਗਰੀ। ਅਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ, ਅਤੇ ਫਿਰ ਤੋਂ ਮਿਲਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।